ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਪਾਵਨ ਭਗਤਾਂ ਦੀ ਬਾਣੀ 525 ਅੰਗ ਤੇ ਭਗਤ ਨਾਮਦੇਵ ਜੀ ਦਾ ਪਾਵਨ ਦੂਸਰਾ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਗੁਰਬਾਣੀ ਉਪਦੇਸ਼.org ਇਹ ਸਾਈਟ ਦੇ ਉੱਤੋਂ ਆਪ ਕਥਾ ਸ਼੍ਰਵਣ ਕਰ ਰਹੇ ਹੋ। ਕਈ ਵਾਰ ਕਥਾ 5-10 ਮਿੰਟ ਉੱਪਰ ਹੋ ਜਾਂਦੇ ਨੇ, ਜਾਂ ਕੋਈ ਤਕਨੀਕੀ ਗੱਲ ਹੁੰਦੀ ਹੈ 15 ਮਿੰਟ ਵੀ ਉੱਤੇ ਹੋ ਸਕਦੇ ਨੇ। ਲੜੀਵਾਰ ਕਥਾ ਸੁਣਨ ਦੇ ਇੱਛਕ ਪ੍ਰੇਮੀ gurbaniupadesh.org ਦੇ ਉੱਤੇ ਚਲੇ ਜਾਣ। ਉੱਥੇ ਕਥਾ ਮਹਾਰਾਜ ਦੀ ਕਿਰਪਾ ਨਾਲ ਚੱਲ ਰਹੀ ਲੜੀਵਾਰ, ਕੋਸ਼ਿਸ਼ ਇਹੀ ਹੁੰਦੀ ਹੈ ਕਿ ਆਪਾਂ ਸਮੇਂ ਸਿਰ ਕਥਾ ਪ੍ਰਾਰੰਭ ਕਰੀਏ, ਕਿਉਂਕਿ ਪਹਿਲੇ 3-4 ਦਿਨ ਸੈਟਿੰਗ ਕਰਦਿਆਂ ਨੂੰ ਲੱਗੇ ਆ। ਇਸ ਕਰਕੇ ਇਹ ਸੰਗਤਾਂ ਪ੍ਰਤੀ ਬੇਨਤੀ ਹੈ। ਆਓ ਸ਼੍ਰਵਣ ਕਰਦੇ ਹਾਂ ਪਾਵਨ ਬਾਣੀ। ਭਗਤ ਨਾਮਦੇਵ ਜੀ ਕਿਧਰੇ ਬਾਹਰ ਗਏ ਹੋਏ ਸਨ, ਜਦੋਂ ਵਾਪਸ ਆਏ ਤਾਂ ਉਸ ਵਕਤ ਜੋ ਗੁਆਂਢਣ ਸੀ ਨਾਲ ਦੀ, ਤਾਂ ਉਹ ਕਹਿਣ ਲੱਗੀ, ਨਾਮਦੇਵ ਤੇਰੇ ਮਗਰੋਂ ਤੇਰੇ ਘਰ ਭਗਵਾਨ ਆਇਆ। ਔਰ ਨਾਮਦੇਵ ਜੀ ਇਹ ਬਚਨ ਸੁਣ ਕੇ ਬੜੇ ਹੈਰਾਨ ਹੋਏ, ਕਹਿਣ ਲੱਗੇ, ਮਲੈ ਨਾ ਲਾਛੈ ਪਾਰ ਮਲੋ ਪਰਮ ਲਿਓ ਬੈਠੋ ਰੀ ਆਈ ਆਵਤ ਕਿਨੈ ਨਾ ਪੇਖਿਓ ਕਵਨੈ ਜਾਣੈ ਰੀ ਬਾਈ ਕੌਣ ਕਹੈ ਕਿਣ ਬੂਝੀਐ ਰਮਈਆ ਆਕੁਲ ਰੀ ਬਾਈ ਰਹਾਉ ਰੀ ਬਾਈ। ਇਹ ਜਿਹੜਾ ਰੀ ਬਾਈ ਹੈ ਪਾਠ, ਇਹ ਮਹਾਰਾਸ਼ਟਰ ਦੇ ਵਿੱਚ ਜਿਵੇਂ ਆਪਾਂ ਭੈਣ ਕਹਿੰਦੇ ਹਾਂ, ਉੱਥੇ ਰੀ ਬਾਈ ਭੈਣ ਨੂੰ ਕਹਿੰਦੇ ਨੇ। ਸੋ ਕੌਣ ਕਹੈ, ਇਹ ਭੈਣ ਇਹ ਗੱਲ ਨੂੰ ਕੌਣ ਕਹਿੰਦਾ ਅਤੇ ਕਿਣ ਬੂਝੀ ਹੈ, ਕਿਹਨੂੰ ਸਮਝ ਹੈ। ਰਾਓ ਦੀਆਂ ਪੰਗਤੀਆਂ ਜੋ ਹੈ, ਰਾਓ ਦੀ ਪੰਗਤੀ ਵਿੱਚ ਇਹ ਪਹਿਲਾਂ ਵਿਚਾਰ ਲੈਣਾ ਹੈ ਕਿ ਕਿਸ ਪਾਸੋਂ ਅਸੀਂ ਪੁੱਛੀਏ, ਰੀ ਬਾਈ ਜਾਂ ਕਹਿ ਲਓ ਹੇ ਮਾਈ, ਹੇ ਭਾਈ, ਹੇ ਭੈਣ। ਉਹ ਰਮਈਆ ਜੋ ਪਰਮਾਤਮਾ ਤਾਂ ਆਕੁਲ ਕੁਲਾਂ ਤੋਂ ਰਹਿਤ ਹੈ, ਉਹਦੇ ਵਿੱਚ ਮਲੈ ਨਾ ਲੱਛ ਹੈ, ਅਵਿਦਿਆ ਰੂਪ ਮੈਲ ਦਾ ਕੋਈ ਲੱਛ ਹੈ ਹੁੰਦਾ, ਚਿੰਨ੍ਹ ਨਹੀਂ, ਲੱਛ ਹੈ। ਸੋ ਲਕਸ਼ ਜਿਵੇਂ ਹੁੰਦਾ ਨਿਸ਼ਾਨਾ ਜਾਂ ਚਿੰਨ੍ਹ, ਸੋ ਇਸੇ 'ਤੇ ਉਹ ਸਭ ਰਾਗ ਦਵੈਖ ਅਤੇ ਪਾਪਾਂ ਰੂਪੀ ਪਾਰ ਮਲੋ ਮੈਲਾਂ ਤੋਂ ਪਰੇ ਹੈ। ਸੋ ਇਹ ਪਾਰ ਮਲੋ ਪਾਠ ਹੀ ਹੈ, ਅਲੱਗ ਅਲੱਗ ਹੈ, ਅਤੇ ਪਰਮਲੀ ਉਹ ਇਕੱਠਾ ਹੈ। ਪਰਮਲੀ ਹੁੰਦਾ 52 ਚੰਦਨ ਰੂਪ ਹੈ, ਪਰਮਲ ਪਾਠ ਇਕੱਠਾ ਆਉਂਦਾ ਜਿਵੇਂ ਬਾਣੀ 'ਚ, ਇਹ ਉਹੀ ਪਾਠ ਹੈ ਪਰਮਲੀ ਉਹ। ਇਹ ਮਾਈ ਜਿਹਨੂੰ ਤੂੰ ਕਹਿੰਦੀ ਕਿ ਤੇਰੇ ਘਰ ਵਿੱਚ ਉਹ ਆ ਕੇ ਬੈਠਾ, ਉਹ ਪਰਮੇਸ਼ੁਰ ਨੂੰ ਆਉਂਦਾ ਹੋਇਆ ਕਿਸੇ ਨੇ ਦੇਖਿਆ ਜਾਂ ਨਹੀਂ? ਮਾਈ ਉਹਦੇ ਰਸਤੇ ਨੂੰ, ਉਹਦੇ ਆਨੰਦ ਨੂੰ ਭਲਾ ਕੌਣ ਜਾਣ ਸਕਦਾ ਹੈ? ਸੋ ਫਿਰ ਉਸ ਪਰਮੇਸ਼ੁਰ ਦੇ ਆਉਣ ਵਿੱਚ 3 ਦ੍ਰਿਸ਼ਟਾਂਤ ਦਿੰਦੇ ਹਨ। ਜਿਉਂ ਆਕਾਸੈ ਪੰਖੀ ਅਲੋ ਖੋਜ ਨਿਰਖਿਓ ਨਾ ਜਾਈ, ਕਿੰਨਾ ਸੋਹਣਾ ਪ੍ਰਮਾਣ ਦਿੰਦੇ ਹਨ ਭਗਤ ਜੀ। ਪਹਿਲਾ ਦ੍ਰਿਸ਼ਟਾਂਤ ਦੇ ਕੇ ਫਰਮਾਉਂਦੇ ਹਨ, ਜਿਸ ਤਰ੍ਹਾਂ ਆਕਾਸ਼ ਵਿੱਚ ਉੱਡਦੇ ਜਾਂਦੇ ਪੰਛੀ ਦਾ ਆਪਾਂ ਦੇਖ ਲਿਆ, ਪੰਛੀ ਉੱਡ ਰਿਹਾ, ਪਰ ਉਹਦੇ ਪਿੱਛੇ ਕੋਈ ਰਸਤਾ ਨਹੀਂ ਰਹਿ ਜਾਂਦਾ, ਨਾ ਹੀ ਉਹਦੇ ਅੱਗੇ ਕੋਈ ਰਸਤਾ ਹੁੰਦਾ। ਇਹ ਨਹੀਂ ਕਹਿ ਸਕਦੇ ਕਿ ਉਹ ਇਸ ਰਸਤੇ ਗਿਆ ਹੈ, ਉਹ ਰਸਤਾ ਨਿਰਖਿਓ ਨਾ ਜਾਈ ਦੇਖਿਆ ਨਹੀਂ ਜਾਂਦਾ, ਪਰ ਲੰਘਿਆ ਜ਼ਰੂਰ ਹੈ। ਹਾਲੇ ਪਾਣੀ ਦਾ ਪ੍ਰਮਾਣ ਆਪਾਂ ਦਿੰਦੇ ਹਾਂ, ਮਿਥਿਆ। ਪਾਣੀ ਵਿੱਚ ਉਂਗਲ ਨਾਲ ਲਕੀਰ ਮਾਰੋ, ਸੋਟੀ ਨਾਲ ਲਕੀਰ ਮਾਰੋ, ਤਾਂ ਉਹ ਲਕੀਰ ਬਣਦੀ ਜਾਂਦੀ ਹੈ ਪਰ ਨਾਲ ਨਾਲ ਹੀ ਮਿਟ ਜਾਂਦੀ ਹੈ। ਬਣੀ ਤਾਂ ਹੈ ਨਾ, ਪਰ ਦੇਖੋ ਅਸਮਾਨ ਦੇ ਰਸਤੇ ਪੰਛੀ ਜਾਂਦਾ, ਉੱਥੇ ਤਾਂ ਰਸਤਾ ਬਣਦਾ ਵੀ ਨਹੀਂ ਅਤੇ ਮਿਟਦਾ ਵੀ ਨਹੀਂ। ਕਹਿੰਦੇ ਨੇ ਇਸੇ ਪ੍ਰਕਾਰ ਪਰਮੇਸ਼ਰ ਦੇ ਆਉਣ ਦੇ ਰਸਤੇ ਨੂੰ ਕੋਈ ਦੇਖ ਨਹੀਂ ਸਕਦਾ। ਹੋਰ ਪ੍ਰਮਾਣ ਦੇ ਕੇ ਇਸ ਪ੍ਰਕਾਰ ਫਿਰ ਹੋਰ ਸਪਸ਼ਟ ਕਰਦੇ ਹਨ, ਜਿਉਂ ਜਲ ਮੱਝ ਹੈ ਮੱਛਲੋ ਮਾਰਗ ਵੇਖਣੋ ਨਾ ਜਾਈ। ਜਿਸ ਪ੍ਰਕਾਰ ਪਾਣੀ ਦੇ ਮੱਝ ਹੈ ਭਾਵ ਵਿੱਚ ਬਹੁਤ ਦੇਰ ਤੋਂ ਚਿਰਕਾਲ ਦੇ ਲੰਘੇ ਹੋਏ ਮੱਛਲੋ ਮੱਛ ਦਾ ਰਸਤਾ ਵੇਖਿਆ ਨਹੀਂ ਜਾਂਦਾ। ਇਹ ਪ੍ਰਮਾਣ ਹੋਰ ਤਰ੍ਹਾਂ ਦਾ ਹੈ, ਉਂਗਲੀ ਵਾਲਾ ਪ੍ਰਮਾਣ ਹੋਰ ਸੀ। ਪਾਣੀ ਦੇ ਵਿੱਚ ਦੀ ਪਹਿਲਾਂ ਮੱਛ ਲੰਘਿਆ ਸੀ, 10 ਮਿੰਟ ਪਹਿਲਾਂ, 20 ਮਿੰਟ ਪਹਿਲਾਂ ਉਹ ਲੰਘਿਆ, ਘੰਟਾ ਪਹਿਲਾਂ ਲੰਘਿਆ, ਉੱਥੇ ਕੋਈ ਰਸਤਾ ਤਾਂ ਨਹੀਂ ਨਾ ਹੈ। ਜਿਉਂ ਆਕਾਸ਼ ਹੈ ਘੜੂ ਅਲੋ ਮ੍ਰਿਗ ਤ੍ਰਿਸ਼ਨਾ ਭਰਿਆ, ਜਿਵੇਂ ਕੋਈ ਕਹੇ ਕਿ ਆਕਾਸ਼ ਦੀ ਮਿੱਟੀ ਦਾ ਬਣਿਆ ਹੋਇਆ ਘੜੂਲੋ ਘੜਾ ਮ੍ਰਿਗ ਤ੍ਰਿਸ਼ਨਾ ਰੂਪੀ ਪਾਣੀ ਨਾਲ ਭਰਿਆ ਹੋਇਆ ਆਕਾਸ਼ ਵਿੱਚ ਹੈ, ਹੈ? ਕਹਿੰਦੇ ਨਹੀਂ। ਇਸੇ ਪ੍ਰਕਾਰ ਨਾਮੇ ਚ ਸਵਾਮੀ ਬੀਠਲੋ ਜਿਨ ਤੀਨੈ ਜਰਿਆ, ਭਗਤ ਨਾਮਦੇਵ ਜੀ ਕਥਨ ਕਰਦੇ ਹੈ, ਭੈਣ ਜਿਸ ਮੇਰੇ ਬੀਠਲ ਸਵਾਮੀ ਦੇ ਆਉਣ ਵਿੱਚ ਇਹ ਤਿੰਨ ਦ੍ਰਿਸ਼ਟਾਂਤ ਜਰਿਆ ਤੋਂ ਭਾਵ ਜੜੇ ਹੋਏ ਨੇ, ਜੇ ਆਕਾਸ਼ ਦੀ ਮਿੱਟੀ ਤੇ ਬੰਝਿਆ ਦਾ ਪੁੱਤਰ ਜਿਹਨੇ ਘੜਾ ਬਣਾਇਆ ਤੇ ਮਿਰਗ ਤ੍ਰਿਸ਼ਨਾ ਦਾ ਜਲ, ਇਹ ਤਿੰਨ ਸੱਚੇ ਹਨ ਤਾਂ ਉਹਦਾ ਆਉਣਾ ਵੀ ਸੱਚਾ, ਨਹੀਂ ਤਾਂ ਇਹ ਤਿੰਨੇ ਦ੍ਰਿਸ਼ਟਾਂਤ ਆਕਾਸ਼ ਵਿੱਚ ਪੰਛੀ ਦਾ ਰਸਤਾ ਬਣਨਾ, ਇਹ ਜਲ ਵਿੱਚ ਮੱਛ ਦਾ ਰਸਤਾ ਅਤੇ ਆਕਾਸ਼ ਦੀ ਮਿੱਟੀ ਦਾ ਘੜਾ ਮ੍ਰਿਗ ਤ੍ਰਿਸ਼ਨਾ ਰੂਪ ਜਲ ਦੇ ਨਾਲ ਭਰਿਆ ਹੋਇਆ, ਜਿਵੇਂ ਇਹ ਮਿਥਿਆ ਕਿਹਾ ਹੈ। ਇਸੇ ਪ੍ਰਕਾਰ ਹੀ ਉਹ ਭਗਵਾਨ ਦਾ ਆਉਣਾ ਵੀ ਅਸੰਭਵ ਹੀ ਹੈ, ਔਖਾ ਹੀ ਹੈ, ਕਿਉਂਕਿ ਦੇਸ਼ ਕਾਲ ਵਾਲੀ ਵਸਤੂ ਵਿੱਚ ਆਉਣਾ ਜਾਣਾ ਬਣ ਸਕਦਾ ਹੈ, ਤੋ ਭਗਵਾਨ ਪਰਮੇਸ਼ਰ ਦੇਸ਼ ਕਾਲ ਤੋਂ ਰਹਿਤ ਹੈ। ਸੋ ਨਾਮਦੇਵ ਜੀ ਕਥਨ ਕਰਦੇ ਨੇ, ਜਿਸ ਮੇਰੇ ਸਵਾਮੀ ਚੇ ਤੋਂ ਭਾਵ ਹੁੰਦਾ ਦੇ ਵਿੱਚ, ਇਹ ਤਿੰਨ ਗੁਣ ਜੜਤਕਾਰੀ ਹਨ, ਸੰਸਾਰ ਦੀ ਵੀ ਉਤਪਤੀ ਕਰਨੀ ਹੈ। ਬੀਠਲ ਦਾ ਅਰਥ ਇਉਂ ਹੈ ਕਿ ਸੰਸਾਰ ਦੀ ਠਹਿਰਾਉਣਾ ਵੀ ਕਰਨਾ, ਪਾਲਣਾ ਵੀ ਕਰਨੀ ਹੈ, ਸੰਸਾਰ ਦੀ ਲੈਤਾ ਵੀ ਕਰਨੀ ਹੈ, ਬੀ ਠ ਲਾ। ਇਸੇ ਪ੍ਰਕਾਰ ਠਾ ਕੋ ਰ, ਉਵੇਂ ਜਿਵੇਂ ਉਤਪਤੀ ਲੈਤਾ ਪਾਲਣਾ ਬਣਦੀ ਹੈ, ਇਸੇ ਤਰ੍ਹਾਂ ਹੀ ਇਹ ਅਰਥ ਬਣਦਾ। ਬੀ ਤੋਂ ਭਾਵ ਉਤਪਤੀ, ਠ ਹੁੰਦਾ ਠਹਿਰਾਉਣਾ, ਲਾ ਹੁੰਦੀ ਲੈਤਾ ਕਰਨੀ, ਨਾਸ ਕਰਨਾ। ਗੁਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਜਰੀ ਰਾਗ ਦੇ ਵਿੱਚ ਸ੍ਰੀ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪਦੇ ਹਨ, ਇਹ ਤੀਸਰੇ ਘਰ ਸੁਰ ਤਾਰ ਚ ਗਾਉਣ ਦਾ ਹੁਕਮ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਹੀ ਪ੍ਰਾਪਤੀ ਹੁੰਦੀ ਹੈ। ਜਿਸ ਵੇਲੇ ਭਗਤ ਰਵਿਦਾਸ ਜੀ ਦੀ ਉੱਚੀ ਪਦਵੀ ਤੇ ਪਹੁੰਚ ਕੇ, ਹੁਣ ਜਦੋਂ ਉੱਚੀ ਪਦਵੀ ਪਹਿਲਾਂ ਸ਼ੁਰੂਆਤ ਤੁਹਾਨੂੰ ਦੱਸੀ, ਪਹਿਲਾਂ ਨਾ ਸਾਰੇ ਬੰਦੇ ਸ਼ੁਰੂ ਦੇ ਵਿੱਚ ਛੋਟੇ ਛੋਟੇ ਕਰਮਾਂ ਤੋਂ ਸ਼ੁਰੂ ਕਰਦੇ ਹੁੰਦੇ ਨੇ, ਜਿਵੇਂ ਭਗਤ ਨਾਮਦੇਵ ਜੀ ਪਹਿਲਾਂ ਮੂਰਤੀ ਠਾਕੁਰ ਦੀ ਪੂਜਾ ਕਰਦੇ ਕਰਦੇ ਸਰਗੁਣ ਤੋਂ ਨਿਰਗੁਣ ਵੱਲ ਨੂੰ ਚਲੇ ਗਏ। ਇਸੇ ਤਰ੍ਹਾਂ ਹੀ ਹਰ ਕੋਈ ਜਗਿਆਸੂ ਹੀ ਕਰਦਾ, ਪਹਿਲਾਂ ਆਕਾਰ ਵਾਲੇ ਪਾਸੇ ਨੂੰ ਫਿਰ ਨਿਰੰਕਾਰ ਵੱਲ ਚਲਿਆ ਜਾਂਦਾ। ਪਹਿਲਾਂ ਉਹਨੂੰ ਲਾਉਣ ਵਾਸਤੇ ਇਸ ਤਰ੍ਹਾਂ ਹੁੰਦਾ ਹੈ ਕਿ ਉੱਚੀ ਪਦਵੀ ਤੇ ਪਹੁੰਚ ਕੇ ਭਗਤ ਰਵਿਦਾਸ ਜੀ ਨੇ ਠਾਕੁਰ ਪੂਜਾ ਕਰਨੀ ਛੱਡ ਦਿੱਤੀ ਤੇ ਪਰਮੇਸ਼ਰ ਪ੍ਰੀਖਿਆ ਲੈਣ ਵਾਸਤੇ ਆਕਾਸ਼ ਬਾਣੀ ਦੁਆਰਾ ਹੋਇਆ ਹੁਕਮ, ਭਗਤ ਅੱਗੇ ਤੋਂ ਮੈਨੂੰ ਖੀਰ ਦਾ ਭੋਗ ਲਵਾਉਂਦਾ ਸੀ, ਹੱਸਦੇ ਹੋਏ ਕਹਿੰਦੇ, ਉਹਨਾਂ ਨੂੰ ਤਾਂ ਪਤਾ ਹੀ ਹੈ ਕਿ ਇਹ ਉਦੋਂ ਭੋਲੇਪਣ ਵਿੱਚ ਸੀਗਾ, ਫੁੱਲਾਂ ਦੀ ਮਾਲਾ ਗਲ ਚ ਪਵਾਉਂਦੇ ਸੀ, ਇਸ਼ਨਾਨ ਕਰਾਉਂਦੇ ਸੀ, ਹੁਣ ਤੂੰ ਭਗਤ ਕਿਉਂ ਛੱਡ ਬੈਠਾ ਸਾਰਾ ਕੰਮ। ਭਗਤ ਰਵਿਦਾਸ ਜੀ ਅੱਗੇ ਆਪਣਾ ਹੁਣ ਨਿਸ਼ਚਾ ਦ੍ਰਿੜ ਕਰਾਉਂਦੇ ਨੇ, ਜਣਾਉਂਦੇ ਨੇ, ਮਹਾਰਾਜ ਜੀ ਉਦੋਂ ਦਾਸ ਤੁਹਾਨੂੰ ਸਮਝਦਾ ਸੀ ਕੁਛ ਹੋਰ ਢੰਗ ਨਾਲ, ਹੁਣ ਮੈਂ ਸਮਝਦਾ ਕੁਛ ਹੋਰ ਢੰਗ ਨਾਲ। ਇਸ ਕਰਕੇ ਫਰਮਾਉਂਦੇ ਹਨ ਬਚਨ, ਦੂਧ ਤਾਂ ਬਛਰੈ ਥਨਹੋ ਬਿਟਾਰਿਓ, ਫੂਲ ਭਵਰ ਜਲ ਮੀਨ ਵਿਗਾਰਿਓ। ਇਹ ਭਗਵਾਨ, ਦੁੱਧ ਤਾਂ ਬੱਛੇ ਨੇ ਥਣਾਂ ਵਿੱਚੋਂ ਪੀ ਕੇ ਬਿਟਾਰਿਓ ਵਿਗਾੜ ਦਿੱਤਾ, ਜੂਠਾ ਕਰ ਦਿੱਤਾ, ਹੁਣ ਆਪ ਨੂੰ ਜੂਠੇ ਦੁੱਧ ਦਾ ਭੋਗ ਕਿਵੇਂ ਲਗਾਵਾਂ ਜੀ। ਜੇ ਆਪ ਫੁੱਲਾਂ ਦੀ ਮਾਲਾ ਕਹੋ ਤਾਂ ਫੁੱਲਾਂ ਨੂੰ ਭੌਰਿਆਂ ਨੇ ਸੁਗੰਧੀ ਲੈ ਕੇ ਜੂਠਾ ਕਰ ਦਿੱਤਾ, ਜੇ ਆਪ ਕਹੋ ਕਿ ਹੁਣ ਜਲ ਦੇ ਨਾਲ ਇਸ਼ਨਾਨ ਕਰਾਉਣ ਲਈ ਕਹੋ ਤਾਂ ਜਲ ਨੂੰ ਮੱਛੀਆਂ ਨੇ ਵਿਗਾੜ ਦਿੱਤਾ ਹੈ, ਜਲ ਮੀਨ ਵਿਗਾਰਿਓ, ਊਲ ਭਵਰ। ਸੋ ਇਸ ਕਰਕੇ ਉਹ ਗੰਦਗੀ ਆਦਿਕ ਕਿਰਿਆ ਸਾਰੀ ਪਾਣੀ ਵਿੱਚ ਹੀ ਕਰਦੀ ਹੈ, ਇਸ ਕਰਕੇ ਮੈਂ ਪੂਜਾ ਕਰਨੀ ਛੱਡ ਦਿੱਤੀ। ਮੈਨੂੰ ਪਹਿਲਾਂ ਇਸ ਗੱਲ ਦੀ ਸਮਝ ਨਹੀਂ ਸੀ। ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ, ਆਵਰਨਾ ਫੂਲ ਅਨੁਪਨ ਪਾਵੋ ਰਹਾਓ। ਇਹ ਮਾਈ ਭਾਵ ਮਾਇਆਪਤੀ ਗੋਬਿੰਦ ਪਰਮੇਸ਼ਰ, ਤੇਰੀ ਪੂਜਾ ਵਾਸਤੇ ਕਹਾਂ, ਭਾਵ ਕਿੱਥੋਂ ਕਿਹੜੀ ਪਵਿੱਤਰ ਚੀਜ਼ ਲੈ ਕਰਕੇ ਚੜ੍ਹਾਵਾਂ ਜੀ। ਕਹਿੰਦੇ ਭਾਈ ਗੋਬਿੰਦ ਦੀ ਪੂਜਾ ਵਾਸਤੇ ਕਿਹੜੀ ਜਿਹੜੀ ਸਮੱਗਰੀ ਇਕੱਠੀ ਕਰਕੇ ਲਿਆ ਕੇ ਫਿਰ ਚੜ੍ਹਾਵਾਂ। ਮਹਾਰਾਜ ਜੀ ਫਰਮਾਉਂਦੇ, ਤੀਜੇ ਪਾਤਸ਼ਾਹ ਹਰ ਬਿਨ ਸਭ ਕਿਛੁ ਮੈਲਾ ਸੰਤੋ, ਕਿਆ ਹਾਂ ਪੂਜ ਚੜ੍ਹਾਈ। ਸੋ ਇਸ ਕਰਕੇ ਕਈ ਇਹ ਅਵਰਨ ਪਾਠ ਨੂੰ ਅਵਰਨ ਵੀ ਕਰਦੇ ਦੂਸਰੇ ਅਰਥ ਵਿੱਚ, ਇਹਨੇ ਕਿਉਂਕਿ ਆਵਰਨ ਹੁੰਦਾ ਹੋਰ ਅਨੁਪੰਗ ਫੁੱਲ ਭਾਵ ਪਵਿੱਤਰ ਫੁੱਲ ਮੈਂ ਨਹੀਂ ਪਾਉਂਦਾ, ਸੁੱਚੇ ਫੁੱਲ ਕੋਈ ਲੱਭਦੇ ਹੀ ਨਹੀਂ, ਜੇ ਆਪ ਚੰਦਨ ਛਿੜਕਣ ਵਾਸਤੇ ਕਹੋ ਤਾਂ ਫਿਰ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਮੈਂ ਲਾਗਰ ਬੇਰੇ ਹੈ ਪੋਯੰਗਾ ਬੇਖ ਅੰਮ੍ਰਿਤ ਬਸ ਹੈ ਇੱਕ ਸੰਗਾ। ਮੈਂ ਲਾਗਰ ਹੁੰਦਾ ਬਾਵਨ ਚੰਦਨ ਵੀ, ਪੋਯੰਗਾ ਹੁੰਦਾ ਸੱਪਾਂ ਕਰਕੇ ਘੇਰਿਆ ਹੋਇਆ, ਸੱਪ ਉਹਦੇ ਦੁਆਲੇ ਲਿਪਟੇ ਹੀ ਰਹਿੰਦੇ ਨੇ। ਸੋ ਇਸੇ ਤੇ ਵਿਆਹ ਨਾਲ ਭਰਿਆ ਹੋਇਆ ਚੰਦੜ ਚੰਦਨ ਜਿਹੜਾ ਚੜ੍ਹਾਉਣੇ ਯੋਗ ਨਹੀਂ ਹੈ ਜੀ। ਵਿਆਹ ਤੇ ਅੰਮ੍ਰਿਤ ਦੋਨੋਂ ਇਕੱਠੇ ਹੀ ਇੱਕ ਸਮੁੰਦਰ ਦੇ ਨਾਲ ਵਸ ਰਹੇ ਨੇ। ਵਿਆਹ ਕਿਉਂਕਿ ਸ਼ਿਵ ਜੀ ਨੇ ਕੰਠ ਵਿੱਚ ਵਸਦੀ ਆ, ਉਹਨਾਂ ਦੇ ਧਾਰ ਲਈ ਸੀ ਕੰਠ 'ਚ, ਅਤੇ ਅੰਮ੍ਰਿਤ ਮਸਤਕ ਵਿੱਚ ਹੈ, ਤਾਂ ਵੀ ਵਿਆਹ ਦੀ ਪੜਾਸ ਅੰਮ੍ਰਿਤ 'ਚ ਪ੍ਰਾਪਤ ਹੁੰਦੀ ਹੈ ਤਾਂ ਉਹ ਵੀ ਉਹ ਯੋਗ ਨਹੀਂ। ਧੂਪ ਦੀਪ ਨਈ ਬਿੱਦ ਹੈ ਬਾਸਾ, ਕੈਸੇ ਪੂਜ ਕਰੈ ਤੇਰੀ ਦਾਸਾ। ਧੂਪ ਦੀਪਕ ਨਈ ਬਿੱਦ ਹੈ ਹੁੰਦਾ ਗੁੜ ਆਦਿਕ, ਜੋ ਹੋਰ ਸਾਰਾ ਮਿੱਠਾ ਭੋਜਨ ਹੈ ਨਈ ਬਿੱਦ ਹੈ ਅਰਪਣ ਕਰਨਾ। ਹੁਣ ਮੈਨੂੰ ਇਹ ਸਾਰਾ ਬਾਸਾ ਜਿਹਾ ਲੱਗਦਾ, ਬੇਹੇ ਲੱਗਦੇ ਨੇ, ਜਿਵੇਂ ਕਿਸੇ ਮਨੁੱਖ ਨੂੰ ਜੂਠਾ ਜਾਂ ਬਾਸਾ ਭੋਜਨ ਛਕਾਈਏ ਤਾਂ ਉਹ ਖੁਸ਼ ਨਹੀਂ ਹੁੰਦਾ। ਇਹ ਵਾਹਿਗੁਰੂ ਤੂੰ ਕਿਵੇਂ ਪ੍ਰਸੰਨ ਹੋਵੇਂਗਾ ਪਰਮੇਸ਼ਰ ਜੀ, ਇਸ ਕਾਰਨ ਕਰਕੇ ਹੇ ਵਾਹਿਗੁਰੂ ਮੈਂ ਦਾਸ ਤਾਂ ਤੇਰੀ ਪੂਜਾ ਕਿਵੇਂ ਕਰ ਸਕਦਾ ਹਾਂ ਜੀ। ਹੁਣ ਤਾਨ ਮਨ ਅਰਪਾਉ ਪੂਜ ਚੜਾਵਾਉ ਗੁਰਪ੍ਰਸਾਦ ਨਿਰੰਜਨ ਪਾਵਾਉ। ਮੈਂ ਤਾਂ ਤਨ ਮਨ ਦੇ ਅਰਪਣੇ ਰੂਪ ਪੂਜਾ ਨੂੰ ਚੜਾਉਂਦਾ, ਬਸ ਹੁਣ ਮੈਂ ਇਹੀ ਅਰਪਣ ਕਰਦਾ ਆਪ ਜੀ ਨੂੰ ਗੁਰਾਂ ਦੀ ਕਿਰਪਾ ਦੁਆਰੇ। ਨਿਰੰਜਨ ਨਿਰੰਜਨ ਜੋ ਮਾਇਆ ਕਾਲਖ ਤੋਂ ਰਹਿਤ ਪਰਮੇਸ਼ਰ ਹੈ ਉਹਨੂੰ ਪਾਉਂਦਾ। ਹੁਣ ਉਪਦੇਸ਼ ਕਰਦੇ ਹਨ ਗੁਰਸਿੱਖਾਂ ਨੂੰ, ਭਾਈ ਤਨ ਮਨ ਦੇ ਅਰਪਣੇ ਰੂਪ ਪੂਜਾ ਨੂੰ ਚੜਾਓ ਅਤੇ ਗੁਰਾਂ ਦੀ ਕਿਰਪਾ ਦੁਆਰਾ ਨਿਰੰਜਨ ਨੂੰ ਪ੍ਰਾਪਤ ਕਰੋ। ਪੂਜਾ ਅਰਚਾ ਆਹੇ ਨਾ ਤੋਰੀ, ਕਹਿ ਰਵਿਦਾਸ ਕਵਨ ਗਤ ਮੋਰੀ। ਹੇ ਵਾਹਿਗੁਰੂ ਇਸ ਤੋਂ ਬਿਨਾਂ ਤੇਰੀ ਜਿਹੜੀ ਪੂਜਾ ਹੈ ਅਰਚਾ ਹੋਰ ਕੋਈ ਨਹੀਂ ਹੈ। ਇਹੀ ਹੈ ਕਿ ਮਨ ਤਨ ਦੇ ਜੋ ਅਰਪਣੇ ਰੂਪ ਪੂਜਾ ਸਭ ਤੋਂ ਸ੍ਰੇਸ਼ਟ ਹੈ। ਸੋ ਹੇ ਭਗਵਾਨ ਜੀ ਤੇਰੀ ਅਰਚਾ ਜਿਹੜੀ ਆ ਮੂਰਤੀ ਦੀ ਪੂਜਾ ਹੈ, ਪੂਜਾ ਅਤੇ ਅਰਚਾ ਚੰਦਨ ਦਾ ਛਿੜਕਣਾ ਇਹ ਮੇਰੇ ਪਾਸੋਂ ਹੁਣ ਨਹੀਂ ਹੁੰਦਾ, ਕਿਉਂਕਿ ਮੈਂ ਹੁਣ ਅਸਲੀਅਤ ਨੂੰ ਸਮਝ ਚੁੱਕਿਆ ਕਿ ਤੂੰ ਕੀ ਚੀਜ਼ ਹੈ। ਤੂੰ ਤਾਂ ਵਿਆਪਕ ਰੂਪ 'ਚ ਪ੍ਰਕਾਸ਼ ਸਰੂਪ ਹੈ। ਪਹਿਲਾਂ ਮੈਂ ਜਿਵੇਂ ਮੇਰੇ ਮਨ 'ਚ ਸੀ ਭਾਵਨਾ ਬਣੀ ਹੋਈ ਉਹ ਹੋਰ ਸੀ, ਅਤੇ ਹੁਣ ਮੈਂ ਹੋਰ ਕਿਤੇ ਪਹੁੰਚ ਗਿਆ ਅਸਲੀਅਤ ਜਾਣਨ ਤੋਂ ਬਾਅਦ। ਤੇਰੀ ਪੂਜਾ ਦੀ ਅਤੇ ਅਰਚਾ ਹੁੰਦੀ ਚੰਦਨ ਛਿਣਕਣ ਦੀ ਮੈਨੂੰ ਕੋਈ ਆਹੇ ਨਾ ਹੁਣ ਚਾਹ ਨਹੀਂ। ਇਸ ਕਰਕੇ ਭਗਤ ਰਵਿਦਾਸ ਜੀ ਫਰਮਾਉਂਦੇ ਨੇ ਹੇ ਭਗਵਾਨ ਹੁਣ ਮੇਰੀ ਕਿਹੋ ਜਿਹੀ ਗਤੀ ਹੋਵੇਗੀ। ਇੰਨੇ ਬਚਨ ਸੁਣ ਕੇ ਭਗਵਾਨ ਨੇ ਪ੍ਰਗਟ ਹੋ ਕੇ ਭਗਤ ਨੂੰ ਗਲ ਨਾਲ ਲਾ ਲਿਆ। ਸੋ ਪਿੱਛੇ ਆਪਾਂ ਭਗਤ ਨਾਮਦੇਵ ਜੀ ਦਾ ਪਾਵਨ ਸ਼ਬਦ ਵੀ ਸੁਣਿਆ ਸੀ ਨਾ ਆਸਾ ਰਾਗ ਦੇ ਵਿੱਚ 485 ਅੰਗ ਤੇ, ਆਨੀ ਲੇ ਕੁੰਭ ਭਰਾਈ ਲੇ ਉਦਕ ਠਾਕੁਰ ਕਉ ਇਸਨਾਨ ਕਰਾਉ। 42 ਲੱਖ ਜੀ ਜਲ ਮਹਿ ਹੋਤੇ ਬੀਠਲ ਪਹਿਲਾ ਕਾਏ ਕਰਾਉ। ਫਿਰ ਇਸ ਪ੍ਰਕਾਰ ਉਹਨਾਂ ਨੇ ਉੱਥੇ ਸਾਰੇ ਇਹੀ ਪ੍ਰਮਾਣ ਦਿੱਤੇ ਸਨ। ਗੁਜਰੀ ਸ੍ਰੀ ਤਰਲੋਚਨ ਜੀਓ ਕੇ ਪਦੇ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪਰਮੇਸ਼ਰ ਭਗਤੀ ਬਿਨਾਂ ਜਾਂ ਦਿਖਾਵੇ ਮਾਤਰ ਜੋ ਭੇਖ ਸਰੀਰ ਦੇ ਉੱਤੇ ਕਰਨੇ ਨੇ ਜਾਂ ਜਪ ਕਰਨੇ ਆ, ਤਪ ਕਰਨੇ ਆ, ਤੀਰਥ ਤੇ ਜਾ ਕੇ ਇਸ਼ਨਾਨ ਕਰਨਾ ਹੈ, ਸਾਧਨ ਕਰਨੇ ਆ, ਸੋ ਉਹਨਾਂ ਦੀ ਨਿਖੇਧੀ ਕਰਦੇ ਹੋਏ ਜੈ ਚੰਦ ਪੰਡਿਤ ਨੂੰ ਉਪਦੇਸ਼ ਕਰਦੇ ਨੇ ਤਰਲੋਚਨ ਜੀ। ਸੋ ਫਰਮਾਉਂਦੇ ਹਨ ਰਹਾਉ ਦੀਆਂ ਪੰਕਤੀਆਂ ਤੋਂ ਪਰਮੇ ਭੂਲੀ ਰੇ ਜੈ ਚੰਦਾ, ਨਹੀਂ ਨਹੀਂ ਚੀਨਿਆ ਪਰਮਾਨੰਦਾ ਰਹਾਉ। ਸੋ ਕਹਿੰਦੇ ਇਹ ਜੈ ਚੰਦ ਬ੍ਰਾਹਮਣ ਤੇਰੀ ਬੁੱਧੀ ਭਰਮ ਵਿੱਚ ਭੁੱਲ ਰਹੀ ਹੈ, ਭੇਖੀ ਸਾਧੂਆਂ ਵਾਂਗ ਅੰਤਰ ਮਲ ਨਿਰਮਲ ਨਹੀਂ ਕੀਨਾ ਬਾਹਰ ਭੇਖ ਉਦਾਸੀ। ਸੋ ਗੁਜਰੀ ਰਾਗ ਵਿੱਚ ਸ੍ਰੀ ਤਰਲੋਚਨ ਭਗਤ ਜੀ ਦੇ ਇਹ ਪਦੇ ਪਹਿਲੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਕੀਤਾ ਹੈ। ਬੀਜ ਮੰਤਰ ਉਚਾਰਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਫਰਮਾਉਂਦੇ ਹਨ ਜਿਨ੍ਹਾਂ ਜੀਵਾਂ ਦੇ ਅੰਦਰ ਰਾਗ ਦਵੈਸ਼ ਅਵਿਦਿਆ ਰੂਪ ਮੈਲ ਹੋਣ ਕਰਕੇ ਆਪਣੇ ਮਨ ਨੂੰ ਨਿਰਮਲ ਨਹੀਂ ਕੀਤਾ, ਜਿਨ੍ਹਾਂ ਜੀਵਾਂ ਨੇ ਸਮਕਾਂ ਬਾਹਰੋਂ ਸਰੀਰ ਦੇ ਉੱਤੇ ਉਦਾਸੀ ਸਾਧੂ ਭੇਖ ਧਾਰਨ ਕੀਤਾ, ਉਹਨਾਂ ਦਾ ਜਿਹੜਾ ਉਦਾਸੀ ਸਾਧੂ ਹੋਣਾ ਨਿਸਫਲ ਹੀ ਹੈ। ਅੰਦਰ ਤਾਂ ਮੈਲ ਲੱਗੀ ਹੋਈ ਹੈ ਰਾਗ ਦਵੈਸ਼ ਅਤੇ ਅਵਿਦਿਆ ਦੀ। ਹਿਰਦੈ ਕਮਲ ਕਾਟ ਬ੍ਰਹਮਣਾ ਚੀਨਾ, ਕਾਹੇ ਪਿਆ ਸੰਨਿਆਸੀ। ਘੱਟ ਹੁੰਦਾ ਸਰੀਰ ਵਿੱਚ ਜੋ ਹਿਰਦਾ ਕੇਵਲ ਹੈ, ਸੋ ਹਿਰਦਾ ਕਮਲ ਹੈ ਅੰਦਰਲੇ ਪਾਸੇ, ਉਹਦੇ ਵਿੱਚ ਜਿਨ੍ਹਾਂ ਜੀਵਾਂ ਨੇ ਬ੍ਰਹਮ ਨੂੰ ਜਾਣਿਆ ਉਹ ਗੁਰਮੁਖ ਪਿਆਰਿਆਂ ਨੇ, ਤਿੰਨਾਂ ਦਾ ਸੰਨਿਆਸੀ ਹੋਣਾ ਕਿਸ ਕੰਮ ਹੈ। ਸੋ ਇਸ ਤਰ੍ਹਾਂ ਘੱਟ ਸਰੀਰ ਵਿੱਚ ਜੋ ਹਿਰਦਾ ਕਮਲ ਹੈ, ਉਸ ਵਿੱਚ ਜਿਨ੍ਹਾਂ ਪੁਰਸ਼ਾਂ ਨੇ ਬ੍ਰਹਮ ਨੂੰ ਜਾਣਿਆ ਨਹੀਂ ਉਹਨਾਂ ਦਾ ਸੰਨਿਆਸੀ ਹੋਣਾ ਕਿਸ ਕੰਮ ਹੈ। ਅਤੇ ਕਹਿੰਦੇ ਨੇ ਜਿਨ੍ਹਾਂ ਨੇ ਜਾਣ ਲਿਆ ਉਹਨਾਂ ਦਾ ਸਾਰਾ ਕੁਝ ਸਫਲ ਹੈ। ਜਿਹਨੇ ਬਾਹਰ ਉਦਾਸੀ ਭੇਖ ਤਾਂ ਕਰੀਏ ਜੇ ਪਹਿਲਾਂ ਅੰਦਰ ਉਦਾਸੀ ਹੋਵੇ। ਬਾਹਰਲਾ ਭੇਖ ਫਿਰ ਇਹਨੇ ਕਿਉਂ ਬਣਾਇਆ? ਕਹਿੰਦੇ ਇਹ ਤਾਂ ਲੋਕਾਂ ਨੂੰ ਭਰਮਾਉਣ ਲਈ, ਜਿਨ੍ਹਾਂ ਨੇ ਰੋਟੀ ਕੱਪੜਾ ਪੈਸਾ ਇਕੱਠਾ ਕਰਨਾ, ਪੂਜਾ ਪ੍ਰਤਿਸ਼ਠਾ ਕਰਾਉਣੀ ਹੁੰਦੀ ਆ, ਉਹ ਲਿਬਾਸ ਬਣਾਉਂਦਾ। ਪਹਿਲਾਂ ਦੁਨੀਆਂ 'ਚ ਇਹ ਪਖੰਡ ਨਹੀਂ ਸੀ ਹੁੰਦਾ। ਬਾਹਰਲਾ ਲਿਬਾਸ ਲੋਕ ਬਣਾਉਂਦੇ ਸੀ ਅਤੇ ਜਿਵੇਂ ਅੰਦਰੋਂ ਪਹਿਲਾਂ ਉਦਾਸੀ ਹੋ ਕੇ। ਇਹ ਤਾਂ ਕਲਯੁੱਗ ਦੇ ਵਿੱਚ ਹੁਣ ਜਦੋਂ ਹੌਲੀ ਹੌਲੀ ਲੋਕਾਂ ਨੇ ਦੇਖਿਆ ਵੀ ਭੁੱਖੇ ਮਰਦੇ, ਬੇਰੁਜ਼ਗਾਰੀ ਆ, ਰੋਟੀ ਦਾ ਸਾਧਨ ਨਹੀਂ ਕੋਈ ਬਣਦਾ, ਇਹ ਪਖੰਡ ਕਲਯੁੱਗ 'ਚ ਆ ਕੇ ਚੱਲਿਆ। ਫਿਰ ਭੇਖੀ ਲੋਕ ਬਣ ਗਏ ਹੁਣ ਵੀ ਆਹ ਤਾਂ ਬੜੀ ਮੌਜ ਆ, ਕੱਪੜੇ ਜੇ ਪਾਓ ਇਹੋ ਜਿਹੇ, ਚੇਲੇ ਚਪਟੇ ਤਾਂ ਪਹਿਲਾਂ ਹੀ ਵਾਧੂ ਹੈ, ਦੁਨੀਆਂ ਤਾਂ ਉਦਾਂ ਹੀ ਅੰਧ ਵਿਸ਼ਵਾਸ 'ਚ ਬੜੀ ਹੋਈ ਹੈ, ਲੋਕ ਤਾਂ ਬਸ ਕੱਪੜੇ ਦੇਂਦੇ ਆ ਅਤੇ ਡਿੱਗ ਪੈਂਦੇ ਪੈਰਾਂ 'ਤੇ, ਪਤਾ ਨਹੀਂ ਅਵਤਾਰ ਹੀ ਉਤਰਿਆ ਕੋਈ। ਇਸ ਤਰ੍ਹਾਂ ਬਹੁਤ ਦੇਖਣਾ ਪੈਂਦਾ ਧਿਆਨ ਨਾਲ ਕਿ ਕੈਸਾ ਹੈ। ਪਰਮੇ ਭੂਲੀ ਰੇ ਜੈ ਚੰਦਾ ਨਹੀਂ ਨਹੀਂ ਚੀਨਿਆ ਪਰਮਾਨੰਦਾ ਰਹਾਓ। 526 ਅੰਕ 'ਤੇ ਫਰਮਾਉਂਦੇ ਜੈ ਚੰਦ ਬ੍ਰਾਹਮਣ, ਤੇਰੀ ਬੁੱਧੀ ਭਰਮ 'ਚ ਪੈ ਕੇ ਭੁੱਲ ਗਈ ਭਾਈ, ਭੇਖੀ ਉਦਾਸੀਆਂ ਨੇ ਪਰਮਾਨੰਦ ਨੂੰ, ਸਾਧੂਆਂ ਨੇ ਉਹਨਾਂ ਨੇ ਜਾਣਿਆ ਨਹੀਂ। ਭੇਖੀ ਸੰਨਿਆਸੀਆਂ ਨੇ ਵੀ ਪਰਮਾਨੰਦ ਨੂੰ ਜਾਣਿਆ ਨਹੀਂ। ਜੈ ਚੰਦ ਬ੍ਰਾਹਮਣ, ਬਾਹਰਲੇ ਸ਼ਕਾਮ ਕਰਮਾਂ ਦੇ ਕਰਨ ਨਾਲ ਪਰਮਾਨੰਦ ਨੂੰ ਕਿਸੇ ਨੇ ਜਾਣਿਆ ਨਹੀਂ ਅੱਜ ਤੱਕ। ਜਿਹੜੇ ਸੱਚੇ ਸੁੱਚੇ ਪ੍ਰਾਪਤੀ ਤੱਕ ਪਹੁੰਚ ਜਾਂਦੇ ਹੁੰਦੇ ਨੇ, ਜਦੋਂ ਉਹ ਸੱਚਾ ਉਪਦੇਸ਼ ਕਰਨ ਲੱਗ ਜਾਂਦੇ ਨੇ, ਉਹ ਇੱਕ ਹੁੰਦਾ, ਨਕਲੀ 100 ਹੁੰਦਾ। ਇੱਕ ਦਾ ਜ਼ੋਰ ਨਹੀਂ ਚੱਲਦਾ ਅਤੇ 100 ਜਣਾ ਰੌਲਾ ਪਾਉਂਦਾ ਉਹਦੇ ਵਿਰੁੱਧ ਵੀ, ਇਹ ਝੂਠ ਬੋਲਦਾ। ਕਿਉਂ? ਉਹਨਾਂ ਦੀ ਦੁਕਾਨਦਾਰੀ ਬੰਦ ਹੁੰਦੀ ਆ, ਉਹਨਾਂ ਨੂੰ ਬੜੀ ਤਕਲੀਫ ਹੁੰਦੀ। ਫਿਰ ਲੋਕਾਂ ਦੇ ਵਿੱਚ ਉਹਦੀ ਭੰਡੀ ਬਹੁਤ ਕਰਦੇ ਆ, ਇੰਨੀ ਭੰਡੀ ਕਰਦੇ, ਦੁਨੀਆਂ ਵੀ ਉਹਦੀ ਭੰਡੀ ਕਰਦੀ ਆ, ਨਿੰਦਿਆ ਕਰਦੀ ਆ, ਇਹ ਬੰਦਾ ਸਹੀ ਨਹੀਂ, ਸਾਰੇ ਕਹਿੰਦੇ ਨੇ, ਫਲਾਨੇ ਵੱਡੇ ਵੱਡੇ ਕਹਿੰਦੇ ਨੇ। ਪਰ ਜਦੋਂ ਲੋਕਾਂ ਨੂੰ ਕਈ ਚਿਰਾਂ ਬਾਅਦ ਅਸਲੀਅਤ ਪਤਾ ਲੱਗਦੀ, ਉਹ ਅਸੀਂ ਤਾਂ ਗਲਤ ਬੰਦੇ ਨੂੰ ਹੀ, ਆਹ ਜਿਹੜੇ 99 ਜਾਣੇ ਗਲਤ ਸੀ ਇਹਨਾਂ ਨੂੰ ਚੰਗਾ ਮੰਨਦੇ, ਅਸਲ ਬੰਦਾ ਤਾਂ ਉਹ ਸੀ, ਫਿਰ ਜਾ ਕੇ ਲੋਕਾਂ ਦੀਆਂ ਅੱਖਾਂ ਖੁੱਲ੍ਹਦੀਆਂ ਨੇ। ਕਲਯੁੱਗ ਦੇ ਵਿੱਚ ਜੇ ਸਹੀ ਉਪਦੇਸ਼ ਕਰੋ, ਤਰਲੇ ਮਿੰਨਤਾਂ ਕਰਦੇ ਹਾਂ ਹੱਥ ਜੋੜ ਜੋੜ ਕੇ, ਆਹ ਸਹੀ ਰਸਤਾ ਸਹੀ ਆ ਮੰਨ ਲਓ, ਸਾਰੇ ਹੀ ਮਗਰ ਪੈ ਜਾਂਦੇ ਨੇ, ਇਹ ਨਹੀਂ ਸਹੀ ਇਹ ਗਲਤ ਆ। ਉਹ ਜਿਹੜੇ 99 ਬੰਦੇ ਕਹਿੰਦੇ, ਉਹ ਮੈਂ ਕਹਿੰਦਾ 99 ਗਲਤ ਨੇ ਉਹ। ਚਲੋ ਕੋਈ ਨਹੀਂ, ਟਾਈਮ ਆਜੂ ਸਮਝ ਜਾਓਗੇ, ਮਰਿਆਦਾ ਸਾਰੀ ਵਿਗਾੜੀ ਪਈ ਆ। ਗਾਹਾਂ ਰੱਬ ਦੇ ਦਰ 'ਤੇ ਵੀ ਜਾਣਾ ਸੀ, ਉੱਥੇ ਹਿਸਾਬ ਕਿਤਾਬ ਹੋਣਾ ਸੀ। ਤਾਂ ਇਸ ਕਰਕੇ ਹੈ ਕਿ ਫਿਰ ਇੱਕ ਵਾਰੀ ਸੋਚ ਲਓ, ਗਲਤ ਤਾਂ ਨਹੀਂ ਤੁਰੇ ਜਾਂਦੇ ਕਿਤੇ? ਇਹ ਜਿਹੜੇ ਗਲਤ ਪਾਸੇ ਲੋਕ ਲਾਉਣ ਵਾਲੇ ਨੇ ਬਹੁਤ ਗਿਣਤੀ 'ਚ ਨੇ, ਅਤੇ ਉਹਨਾਂ ਦਾ ਠੱਕ ਠੱਕਾ ਇੰਨਾ ਸੋਹਣਾ ਚੱਲਿਆ ਹੋਇਆ ਕਿ ਉਹਨਾਂ ਨੂੰ ਦੁਨੀਆਂ ਪੈਸੇ ਪ੍ਰਤਿਸ਼ਠਾ ਸਭ ਦੇਈ ਜਾਂਦੀ ਹੈ। ਰੱਬ ਦੇ ਪਿਆਰੇ ਉਹਨਾਂ ਨੂੰ ਦੇਖ ਦੇਖ ਹੱਸੀ ਜਾਂਦੇ ਨੇ ਵੀ ਲਾ ਦੱਸ, ਸਾਰੀ ਦੁਨੀਆਂ ਦੇਖੋ ਜਗਤ ਕੀ ਭੇਡਾ ਚਾਲ, ਚਲਤੇ ਕੇ ਪਾਛੇ ਚਲੇ ਪਰਮਾਰਥ ਨਾਲ ਸੰਭਾਲ, ਦੇਖੋ ਜਗਤ ਕੀ ਮੂੜਤਾ। ਸੱਚੀ ਗੱਲ ਕਰਦੇ ਹਾਂ ਉਹਨੂੰ ਗਲਤ ਕਹੀ ਜਾਂਦੇ ਨੇ, ਸਹੀ ਗੱਲਾਂ ਸੁਣਾਉਂਦੇ ਹਾਂ ਚਾਹੇ ਪ੍ਰੈਕਟੀਕਲੀ ਲਾਈਫ 'ਚੋਂ ਗੁਰਮੁਖਾਂ ਪਿਆਰਿਆਂ ਕੋਲੋਂ ਮਹਾਂਪੁਰਖਾਂ ਦੀਆਂ, ਇਹ ਕਹਿੰਦੇ ਇਹ ਗਲਤ ਹੈ। ਠੀਕ ਕੀ ਹੈ? ਕਹਿੰਦੇ ਜੋ ਅਸੀਂ ਕਹਿੰਦੇ ਹਾਂ, ਕਿਉਂਕਿ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਠੱਗ ਟੋਲਾ ਬਹੁਤ ਵੱਡੀ ਗਿਣਤੀ 'ਚ ਹੈ। ਇਸ ਕਰਕੇ ਬਹੁਤ ਸਮਝਦਾਰੀ ਨਾਲ ਚੱਲਣਾ ਪੈਣਾ। ਇੱਕ ਵਾਰ ਖਿਆਲ ਕਰੋ ਵੀ ਅਸੀਂ ਗਲਤ ਤਾਂ ਨਹੀਂ ਕਿਤੇ ਚੱਲ ਰਹੇ। ਘਰ ਘਰ ਖਾਇਆ ਪਿੰਡ ਵਧਾਇਆ, ਖਿੰਥਾ ਮੁੰਦਾ ਮਾਇਆ। ਭੇਖੀ ਸਾਧੂਆਂ ਨੇ ਆਪਣੇ ਗਲ ਵਿੱਚ ਖਿੰਥਾ ਅਤੇ ਕੰਨਾਂ 'ਚ ਮੁੰਦਰਾਂ ਪਾ ਕੇ, ਜਿਹੜੇ ਗ੍ਰਿਸਤੀ ਲੋਕ ਇਹਨਾਂ ਨੇ ਘਰਾਂ ਘਰਾਂ 'ਚੋਂ ਕਈ ਪ੍ਰਕਾਰ ਦੇ ਭੋਜਨ ਖਾ ਖਾ ਕੇ ਸਰੀਰ ਨੂੰ ਹੀ ਵਧਾਇਆ, ਗੋਗੜ ਮੋਟੀ ਕਰ ਲਈ, ਪਰ ਵਾਹਿਗੁਰੂ ਨਾਮ ਦਾ ਸਿਮਰਨ ਨਾ ਕੀਤਾ, ਕਿਉਂਕਿ ਮਨ ਉਹਨਾਂ ਦਾ ਮਾਇਆ 'ਚ ਲੱਗਿਆ ਹੋਇਆ। ਜਿਵੇਂ ਕੋਈ ਮਾਈ ਕਹਿੰਦੀ ਕਿਸੇ ਨੂੰ, ਕੋਈ ਕਥਾ ਕਰਨ ਵਾਲਾ ਸੀ, ਉਹਨੂੰ ਕਹਿਣ ਲੱਗੀ, ਬਾਬਾ ਜੀ ਹੋਰ ਤਾਂ ਕੋਈ ਇੱਛਾ ਨਹੀਂ, ਬਸ ਸੱਚਖੰਡ 'ਚ ਜਗ੍ਹਾ ਮਿਲ ਜੇ, ਇੰਨੀ ਬਹੁਤ। ਉਹ ਵੀ ਅੱਗੇ ਚਲਾਕ ਸੀਗਾ, ਕਹਿੰਦਾ ਕੋਈ ਨਹੀਂ, ਜਦੋਂ ਸੱਚਖੰਡ ਆਓਗੇ ਉੱਥੇ ਆਪਾਂ ਤੁਹਾਡੀ ਸੀਟ ਰੱਖੀ ਹੋਊਗੀ, ਚਿੰਤਾ ਨਾ ਕਰੋ। ਉਹਨੇ ਜਦੇ ਹੀ 100 ਰੁਪਈਆ ਕੱਢ ਕੇ ਮੱਥਾ ਟੇਕਿਆ, ਧੰਨ ਹੈ ਬਾਬਾ ਜੀ। ਬਾਬਾ ਜੀ ਦਾ ਖਾਨੀ ਪਤਾ ਨਹੀਂ ਉਹ ਕਿੱਧਰ ਨੂੰ ਜਾਣਗੇ, ਪਰ ਇੱਕ ਵਾਰ ਤਾਂ ਖੁਸ਼ ਕਰਤਾ ਅਗਲੇ ਨੂੰ। ਭੂਮ ਮਸਾਣ ਕੀ ਭਸਮ ਲਗਾਈ, ਗੁਰਬਿਨ ਤੱਤ ਨਾ ਪਾਇਆ। ਕਹਿੰਦੇ ਮਹਾਂ ਪਵਿੱਤਰ ਮਸਾਣ ਭੂਮੀ ਦੀ ਜਿਹੜੀ ਸਵਾਹ ਸੀ ਨਾ ਸਰੀਰ 'ਤੇ ਲਾਉਣਾ ਕਰ ਲਈ ਉਹਨਾਂ ਨੇ, ਮੁਕਤੀ ਤਾਂ ਫਿਰ ਵੀ ਨਾ ਹੋਈ। ਇਹ ਨਿਯਮ ਹੈ ਕਿ ਗੁਰੂ ਸਾਹਿਬ ਦੇ ਉਪਦੇਸ਼ ਤੋਂ ਬਿਨਾਂ ਸਭ ਵੇਦਾਂ ਸ਼ਾਸਤਰਾਂ ਦੇ ਸਿਧਾਂਤ ਰੂਪ ਅਕਾਲ ਪੁਰਖ ਨੂੰ ਅੱਜ ਤੱਕ ਕਿਸੇ ਨੇ ਪ੍ਰਾਪਤ ਨਹੀਂ ਕੀਤਾ ਹੈ। ਕਾਏ ਜਪ ਹੋਰੇ, ਕਾਏ ਤਪ ਹੋਰੇ, ਕਾਏ ਬਲੋਹ ਪਾਣੀ, ਜੈ ਚੰਦ ਬ੍ਰਾਹਮਣ ਪਖੰਡ ਸਹਿਤ ਨਦੀ ਕਿਨਾਰੇ ਬੈਠ ਕੇ ਜਪ ਕਰਨ ਲਈ ਜਪ ਕਰਨ ਜਾਂਦਾ, ਉੱਥੇ ਕੀ ਲਾਭ ਹੁੰਦਾ? ਦੁਨੀਆ ਸਾਹਮਣੇ ਬਹਿਣਾ, ਇਹੀ ਲੋਕ ਕਹਿਣਗੇ ਬੜਾ ਬਈ ਜੈ ਚੰਦ ਬੜਾ ਤਪ ਕਰਦਾ, ਜੈ ਚੰਦ ਇਹ ਦੁਨੀਆ ਕਹੀ ਜਾਊਗੀ ਰੱਬ ਤਾਂ ਇਹਨੇ ਖੁਸ਼, ਤੂੰ ਇਹ ਦੁਨੀਆ ਨੂੰ ਖੁਸ਼ ਕਰਕੇ ਕੀ ਲੈਣਾ, ਪਰਮੇਸ਼ੁਰ ਨੂੰ ਖੁਸ਼ ਕਰੋ, ਉਹ ਕੀ ਚਾਹੁੰਦਾ ਉਹ ਦੇਖੋ। ਤੇ ਪੰਜ ਧੂਣੀਆਂ ਰੂਪ ਤਪ ਦੇ ਤਪਣ ਨਾਲ ਕੀ ਲਾਭ ਹੈ? ਸ਼ਕਾਮ ਕਰਮਾਂ ਰੂਪ ਜਲ ਰਿੜਕਣ ਨਾਲ ਕਾਏ ਤੋਂ ਭਾਵ ਕੀ ਲਾਭ ਹੈ? ਕੋਈ ਲਾਭ ਨਹੀਂ ਹੈ। ਭਰਮੇ ਭੂਲਾ ਸਾਕਤ ਫਿਰਤਾ, ਨੀਰ ਬਰੋਲਾ ਖਪ ਖਪ ਮਰਤਾ, ਨੀਰ ਬਰੋਲਾ ਅਤ ਸ਼ਰਮ ਪਾਵੈ ਨੈਨੂੰ ਕੈਸੇ ਰੀਸੈ। ਤਾਂ ਫਿਰ ਕੀ ਕਰਤੱਵ ਕਰਨਾ ਚਾਹੀਦਾ? ਮਹਾਰਾਜ ਜੀ ਤੁਹਾਨੂੰ ਤਾਂ ਪ੍ਰਾਪਤੀ ਹੋ ਗਈ, ਸਾਨੂੰ ਵੀ ਕੋਈ ਰਾਹ ਦੱਸੋਗੇ? ਫਿਰ ਫਰਮਾਉਂਦੇ ਹਨ, ਲੱਖ ਚਾਉ ਰਾਸੀ ਜਿਨ ਉਪਾਈ ਸੋ ਸਿਮਰਹੋ ਨਿਰਬਾਣੀ। ਕਹਿੰਦੇ ਅੱਜ ਦੁਨੀਆ ਕਿਹਨੇ ਬਣਾਈ? ਕਹਿੰਦੀ ਪਰਮੇਸ਼ਰ ਨੇ। ਤਾਰੇ ਕਿਹਨੇ ਬਣਾਏ? ਆ ਧਰਤੀਆਂ, ਸਭ ਕੁਛ, ਇਹ ਬਣਾਉਣ ਵਾਲਾ ਕੌਣ ਹੈ? ਕਹਿੰਦੇ ਜੀ ਪਰਮੇਸ਼ਰ। ਫਿਰ ਜਿਸ ਪਰਮਾਤਮਾ ਨੇ 84 ਲੱਖ ਜੂਨ ਪੈਦਾ ਕੀਤੀ ਹੈ, ਸੰਸਾਰ ਬਣਾਇਆ, ਬ੍ਰਹਿਮੰਡ, ਤਾਰੇ, ਚੰਦਰਮਾ, ਸੂਰਜ ਬਣਾਏ ਹੈ, ਉਹ ਨਿਰਬੰਧ ਰੂਪ ਵਾਹਿਗੁਰੂ ਨੂੰ ਸਿਮਰਨਾ ਕਰੋ। ਫਿਰ ਕਿਉਂ ਇਹ ਛੋਟੇ ਮੋਟੇ ਦੇ ਮਗਰ ਕਿਉਂ ਲੱਗਿਆ? ਸਵਾਹ ਮਾਰ ਲਾ, ਉਹ ਕਰ ਲਾ, ਇਹਦਾ ਕੀ ਫਾਇਦਾ ਹੋਊਗਾ? ਕਾਏ ਕਮੰਡਲ ਕਾਪੜੀਆ ਰੇ 68 ਕਾਏ ਫਿਰਾਹੀ। ਸੋ ਫਰਮਾਉਂਦੇ ਹਨ, ਪਰਮਾਤਮਾ ਨੇ ਸਿਮਰਨ ਬਿਨਾਂ, ਹੱਥ ਵਿੱਚ ਕਮੰਡਲ ਹੁੰਦਾ ਡੋਲ, ਜਾਂ ਇੱਕ ਚਿੱਪੀ ਜੀ ਹੁੰਦੀ ਹੈ ਹੱਥ 'ਚ ਫੜਨ ਨਾਲ, ਕਹਿੰਦੇ ਚੱਲ ਦੱਸ ਫਿਰ ਕੀ ਹੋ ਜਾਏਗਾ ਇਹਦੇ ਨਾਲ, ਕੋਈ ਫਰਕ ਪੈਂਦਾ ਇਹਨਾਂ ਗੱਲਾਂ ਦੇ ਨਾਲ? ਕਹਿੰਦੇ ਪੰਡਿਤ, ਕਾਪੜੀ ਭੇਖ ਧਾਰਨ ਨਾਲ ਕੀ ਲਾਭ ਹੈ? 68 ਤੀਰਥਾਂ ਉੱਪਰ ਫਿਰਨ ਨਾਲ ਕੀ ਲਾਭ ਹੈ? ਕੋਈ ਲਾਭ ਨਹੀਂ। ਸੋ ਇਸ ਤਰ੍ਹਾਂ ਨਾਮ ਦੀ ਮਹਿਮਾ ਹੈ ਕਲਯੁੱਗ ਦੇ ਵਿੱਚ। ਬਦ ਤੇ ਤਰਲੋਚਨ ਸੁਣ ਰੇ ਪ੍ਰਾਣੀ, ਕਾਣ ਬਿਨ ਗਾਹ ਹੋ ਕੇ ਪਾਹੀ। ਸੋ ਕਹਿੰਦੇ ਨੇ ਇਸ ਪ੍ਰਕਾਰ ਦੇ ਨਾਲ ਬਚਨ ਤਰਲੋਚਨ ਭਗਤ ਜੀ ਕਥਨ ਕਰਦੇ ਪ੍ਰਾਣੀ ਜੈ ਚੰਦ ਬ੍ਰਾਹਮਣ ਨੂੰ ਕਿ ਤੂੰ ਸੁਣ ਭਾਈ, ਸਾਰੇ ਹੀ ਸੁਣੋ ਭਾਈ, ਕਿਉਂਕਿ ਹੁਣ ਤਾਂ ਸਾਰੇ ਹੀ ਸੁਣਦੇ। ਉਹ ਜੈ ਚੰਦ ਨੂੰ ਤਾਂ ਉਦੋਂ ਉਪਦੇਸ਼ ਦਿੱਤਾ, ਉਹ ਤਾਂ ਤਰ ਗਿਆ। ਕਹਿੰਦੇ ਮੋਖ ਰੂਪੀ ਕਾਣ ਹੁੰਦਾ ਅੰਨ ਤੋਂ ਬਿਨਾਂ, ਜੋ ਕਰਮਾਂ ਰੂਪੀ ਨਾੜ ਹੈ, ਉਹਨਾਂ ਨੂੰ ਗਾਹ ਕੀ ਪਾਉਣਾ? ਇੰਦਰੀਆਂ ਰੂਪ ਬੈਲਾਂ ਨੂੰ ਜੋੜ ਕੇ, ਜਿਨ੍ਹਾਂ ਸਾਧਨਾਂ ਵਿੱਚ ਮੁਕਤੀ ਨਹੀਂ ਉਹਨਾਂ ਸਾਧਨ ਲਈ ਇੰਦਰੀਆਂ ਨੂੰ ਕਿਉਂ ਦੁੱਖ ਦੇਣਾ? ਐਵੇਂ ਹੀ ਇੱਕ ਲੱਤ ਦੇ ਭਾਰ ਖੜ, ਲੱਤ ਸੁੱਜ ਜੂਗੀ, ਬਾਹਾਂ ਤਾਹਾਂ ਨੂੰ ਕਰੇਗਾ ਦੁਖਣ ਲੱਗ ਜਾਣਗੀਆਂ, ਪਿੰਡੇ ਤੇ ਸਵਾਹ ਮਲਣ ਦਾ ਕੋਈ ਫਾਇਦਾ ਨਹੀਂ, ਭੁੱਖੇ ਰਹਿਣ ਦਾ, ਐਵੇਂ ਇਹ ਸਰੀਰ ਨੂੰ ਕੁੱਟਣ ਦਾ ਕੀ ਫਾਇਦਾ? ਅਸਲ ਤਾਂ ਹੁੰਦਾ ਕੂਟਨ ਸੋਏ ਜੋ ਮਨ ਕੋ ਕੁੱਟ ਹੈ, ਨਾਮ ਜਪ ਨਾਮ, ਇਹਦੇ ਨਾਲ ਕਿਰਪਾ ਹੋਣੀ ਹੈ।